साहिब जीओ। धन वाहिगुरु जी, हम अवगुण भरे एक गुण नाहीं, अमृत शाड बिखे बिख काही, माया मोह भरम पै पुले, सुत दारा स्यों प्रीत लगाई, एक उत्तम पंथ सुनियो हो गुर संगत, तेहे मिलंत जम त्रास मिटाई, एक अरदास पाठ कीरत की, गुर रामदास राखो शरणाई, जो हमरी बिद होती मेरे सतगुरा, साबिद तुम हर जानो आपे, हम रुड़ते फिरते कोई बात ना पूछता, गुर सत गुर संग की रे हम थपे, धन धन गुरु नानक जन केरा, जित मिले चूके सब सोग संतापे, धन वाहे गुरु जी। अनपौ उन्मान अकल लिव लागी, पारस पिटिया सहज करे, सतगुर प्रसाद परम पद पाया, भगत पाए पंडार भरे, अनपौ उन्मान अकल लिव लागी, पारस पिटिया सहज करे, सतगुर प्रसाद परम पद पाया, भगत भाए पंडार भरे, ਮੇਟਿਆ ਜਨਮਾਤ ਮਰਨ ਪਉ ਭਾਗਾ, ਚਿਤ ਲਾਗਾ ਸੰਤੋਖ ਸਰੇ, ਕਾਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਫਰੇ। ਮੇਟਿਆ ਜਨਮਾਤ ਮਰਨ ਪਉ ਭਾਗਾ, ਚਿਤ ਲਾਗਾ ਸੰਤੋਖ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਾਰ ਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ੈਨ ਸ਼ਾਹੇ ਕੁਲ ਆਲਮ ਦੀਨਾ ਬੰਧੂ ਰਾਜਾ ਨਰਾਜ ਭਾਨਾ ਨਭਾਨ ਦੇਵਾਨ ਦੇਵ ਉਪਮਾ ਮਹਾਨ ਸ਼ੈਨ ਸ਼ਾਹੇ ਦੀਨ ਦੁਨੀ ਦੇ ਦਾਤਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ, ਦਿਨ ਵੇਲੇ ਦੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ ਹੈ। ਸੱਜੇ ਹੋਏ ਦੀਵਾਨ ਦੇ ਵਿੱਚ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਤਿਨ੍ਹਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਰਾਸ ਭਿੰਨਾ ਕੀਰਤਨ ਸੁਣਿਆ। ਮਿਹਰਬਾਨ ਹੋਣ ਸਤਿਗੁਰੂ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਅੰਮ੍ਰਿਤ ਬਾਣੀ ਸੁਣਦਿਆਂ ਗਾਇਨ ਕਰਦਿਆਂ ਗੁਰੂ ਦਰਬਾਰ ਦੀ ਸੇਵਾ ਕਰਦਿਆਂ ਘਾਲ ਘਾਲਦਿਆਂ ਮਹਾਰਾਜ ਸਭਨਾਂ ਦੀ ਸੇਵਾ ਥਾਂ ਪਾਉਣ ਆਓ ਗੁਰੂ ਸਵਾਰੇ ਖਾਲਸਾ ਜੀ, ਆਪ ਸਤ ਸੰਗਤ ਦੀਆਂ ਬਖਸ਼ੀਆਂ ਹੋਈਆਂ ਅਸੀਸਾਂ ਔਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਰੋਜ਼ਾਨਾ ਹੀ ਲੜੀਵਾਰ ਗੁਰ ਸ਼ਬਦ ਵਿਚਾਰਧਾਰਾ ਨਾਲ ਜੁੜਦੇ ਹਾਂ। ਚੱਲ ਰਹੀ ਲੜੀ ਵਿੱਚੋਂ ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਉਸਤਤ ਦੇ ਵਿੱਚ ਵਡਿਆਈ ਦੇ ਵਿੱਚ ਗਿਆਰਾਂ ਭੱਟ ਸਹਿਬਾਨ ਵੱਲੋਂ ਅੰਮ੍ਰਿਤ ਬਚਨ ਸਵਈਏ ਉਚਾਰੇ ਹੈ। ਧੰਨ ਗੁਰੂ ਰਾਮਦਾਸ ਦੀ ਸਿਫਤ ਦੇ ਵਿੱਚ 60 ਸਵਈਏ ਭੱਟ ਸਹਿਬਾਨ ਵੱਲੋਂ ਉਚਾਰੇ ਗਏ ਔਰ ਰੋਜ਼ਾਨਾ ਹੀ ਆਪਾਂ ਅੰਮ੍ਰਿਤਮਈ ਇੱਕ ਸਵਈਏ ਦੇ ਨਾਲ ਸਾਂਝ ਬਣਾਉਂਦੇ ਹਾਂ। ਅੱਜ ਦਾ ਜੋ ਬਚਨ ਹੈ ਲੜੀ ਦੇ ਤਹਿਤ ਇਹ ਚੌਥਾ ਸਵਈਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1397 ਦੇ ਉੱਤੇ ਇਹ ਰੱਬੀ ਬੋਲ ਸੁਭਾਏਮਾਨ ਮਿਹਰਬਾਨ ਪਾਤਸ਼ਾਹ ਨੇ ਜੋ ਬਖਸ਼ਿਸ਼ਾਂ ਰਾਹੀਂ ਇਹਨਾਂ ਬੋਲਾਂ ਰਾਹੀਂ ਸਾਨੂੰ ਨਵਾਜਿਆ, ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸਾਡੀ ਸ਼ਰਧਾ ਬਣ ਜਾਏ। ਆਓ ਸਾਰੀ ਸੰਗਤ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ। ਆਖੋ ਜੀ ਸਤਨਾਮ ਵਾਹਿਗੁਰੂ ਜੀ। ਧੰਨ ਸਤਿਗੁਰੂ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਕਰਦਿਆਂ ਸਤਿਕਾਰਯੋਗ ਭੱਟ ਕਲ ਸਹਾਰ ਜੀ ਮਹਾਰਾਜ ਬਚਨ ਕਰਦੇ ਆ, ਕਹਿੰਦੇ ਨੇ ਅਨੁਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ। ਅਨੁਭਉ ਦਾ ਅਖਰੀ ਅਰਥ ਹੈ ਗੁਰੂ ਕਾ ਗਿਆਨ, ਅਨੁਭਉ ਹੋ ਜਾਣਾ। ਅਨੁਭਉ ਦੇ ਸੌਖੇ ਅਰਥ ਆਪਾਂ ਹੋਰ ਵੀ ਕਰ ਸਕਦੇ ਹਾਂ, ਸ਼ੁੱਧ ਗਿਆਨ, ਸੱਚਾ ਗਿਆਨ ਜਿਹੜਾ ਧਰਮ ਦਾ ਹੈ, ਗੁਰੂ ਦਾ ਹੈ, ਰੱਬ ਦਾ ਹੈ, ਉਹਨੂੰ ਅਸੀਂ ਸ਼ੁੱਧ ਗਿਆਨ ਕਹਿੰਦੇ ਹਾਂ। ਇੱਕ ਗਿਆਨ ਤੇ ਕੇਵਲ ਸੰਸਾਰ ਦੀ ਲਿਖਤ ਦੇ ਵਿੱਚੋਂ ਹਾਸਲ ਕੀਤਾ ਜਾਂਦਾ ਹੈ, ਜਿਹੜਾ ਦਾਨੇ ਪੁਰਖਾਂ ਨੇ ਲਿਖ ਦਿੱਤਾ, ਜਿਹੜਾ ਵਿਦਵਾਨ ਜਨਾਂ ਨੇ ਲਿਖ ਦਿੱਤਾ, ਜਿਨ੍ਹਾਂ ਕੋਲ ਬੜੀ ਬਾਰੀਕ ਬੁੱਧ ਹੈ ਉਹਨਾਂ ਲਿਖਿਆ, ਉਹ ਸੰਸਾਰ ਦਾ ਗਿਆਨ ਆ, ਪੜ੍ਹਿਆ ਸੁਣਿਆ ਹਾਸਲ ਹੋ ਜਾਂਦਾ ਹੈ। ਇੱਕ ਹੈ ਅਨੁਭਉ, ਅਨੁਭਉ ਹੈ ਜਿਹੜਾ ਸ਼ੁੱਧ ਗਿਆਨ ਹੈ, ਸਤਿਗੁਰੂ ਦੀ ਕਿਰਪਾ, ਗੁਰੂ ਦੀ ਨਦਰ ਤੋਂ ਬਿਨਾਂ ਅਨੁਭਉ ਨਹੀਂ ਮਿਲਦਾ। ਭੱਟ ਸਾਹਿਬਾਨ ਕਹਿੰਦੇ ਗੁਰੂ ਰਾਮਦਾਸ ਜੀ, ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਮਾਣਿਆ ਤੇ ਮਿਲਿਆ ਕੀ? ਅਨੁਭਉ ਉਨਮਾਨ, ਉਨਮਾਨ ਦਾ ਅਖਰੀ ਅਰਥ ਹੁੰਦਾ ਹੈ ਵਿਚਾਰ। ਗੁਰੂ ਦੀ ਵਿਚਾਰ ਰਾਹੀਂ, ਗੁਰੂ ਦੇ ਬਚਨਾਂ ਰਾਹੀਂ ਤੁਹਾਡੇ ਅੰਦਰ ਸ਼ੁੱਧ ਗਿਆਨ ਪ੍ਰਗਟ ਹੋ ਗਿਆ। ਅਨੁਭਉ ਉਨਮਾਨ ਅਕਲ ਲਿਵ ਲਾਗੀ, ਅਕਲ ਦੋ ਲਫ਼ਜ਼ ਆ ਜੋੜ ਕੇ ਬਣ ਗਿਆ ਅਕਲ, ਜਿਹੜਾ ਕਾਲ ਤੋਂ ਰਹਿਤ ਹੋ ਜਾਏ, ਭਾਵ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਵਾਹਿਗੁਰੂ। ਗੁਰੂ ਦੀ ਵਿਚਾਰ ਰਾਹੀਂ, ਗੁਰੂ ਦੇ ਗਿਆਨ ਰਾਹੀਂ ਤੁਹਾਡੀ ਲਿਵ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਗਈ। ਪਾਰਸ ਭੇਟਿਆ ਸਹਿਜ ਘਰੇ, ਮਨੌਤ ਹੈ ਕਿ ਪੱਥਰਾਂ ਦੀ ਦੁਨੀਆਂ ਦੇ ਵਿੱਚ ਇੱਕ ਪਾਰਸ ਰੂਪੀ ਪੱਥਰ ਹੈ, ਪਾਰਸ ਦੀ ਵੱਟੀ ਹੈ, ਜਿਹਨੂੰ ਅੱਠ ਧਾਤਾਂ ਛੂ ਜਾਣ ਤੇ ਉਹ ਅੱਠੇ ਧਾਤਾਂ ਸੋਨਾ ਬਣ ਜਾਂਦੀਆਂ। ਮਹਾਰਾਜ ਕਹਿੰਦੇ ਉਹ ਹੋਵੇ ਨਾ ਹੋਵੇ, ਪਰ ਗੁਰੂ ਜ਼ਰੂਰ ਪਾਰਸ ਹੈ। ਗੁਰੂ ਦੇ ਚਰਨਾਂ ਦੇ ਨਾਲ ਜਦੋਂ ਕੋਈ ਛੋਹ ਜਾਂਦਾ, ਜਨਮਾਂ ਜਨਮਾਂ ਦੇ ਜਿਹੜੇ ਵਿਛੜੇ ਹੈ, ਸੱਜਣ ਠੱਗ ਵਰਗੇ ਸੱਜਣ ਬਣ ਜਾਂਦੇ ਹੈ, ਭੂਮੀਏ ਚੋਰ ਵਰਗੇ ਚੰਗੇ ਗੁਰਸਿੱਖ ਬਣ ਜਾਂਦੇ ਹੈ, ਬਾਬਾ ਬਿਧੀ ਚੰਦ ਸਾਹਿਬ ਵਰਗੇ ਗੁਰੂ ਕਾ ਸੀਨਾ ਬਣ ਜਾਂਦੇ ਹੈ। ਇਹ ਗੁਰੂ ਦੀ ਕਰਾਮਾਤ ਆ, ਇਹ ਗੁਰੂ ਦਾ ਪਾਰਸ ਰੂਪੀ ਇੱਕ ਘਰ ਆ ਜਿਹਦੇ ਨਾਲ ਜੀਵਨ ਛੋਹ ਜਾਏ ਤੇ ਸੋਨਾ ਬਣ ਗਿਆ। ਅਨੁਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ, ਔਰ ਹਿਰਦੇ ਘਰ ਦੇ ਵਿੱਚੋਂ ਪਰਮਾਤਮਾ ਦੇ ਨਾਲ ਗੁਰੂ ਰਾਮਦਾਸ ਜੀ ਤੁਹਾਡਾ ਮਿਲਾਪ ਬਣ ਗਿਆ। ਔਰ ਜਦੋਂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਿਆਰਿਓ ਜੀਵਨ ਪੜ੍ਹਦੇ ਹਾਂ ਨਾ, ਇੰਨਾ ਕੁ ਕਮਾਲ ਦਾ ਜੀਵਨ ਆ, ਹਰ ਅੰਦਰੋਂ ਦੁਖੀ ਬੰਦਾ, ਹਰ ਟੁੱਟਿਆ ਹੋਇਆ ਬੰਦਾ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸਕੂਨ ਔਰ ਸੁੱਖ ਮਿਲਦਾ, ਇੱਕ ਅੰਦਰੋਂ ਇਹ ਭਾਵਨਾ ਜਾਗਦੀ ਹੈ ਕਿ ਸਤਿਗੁਰੂ ਦਾ ਦਰ ਸੱਚੀ ਕੈਸਾ ਹੈ। ਅੱਜ ਥੋੜ੍ਹਾ ਜਿਹਾ ਪੱਖ ਮਹਾਰਾਜ ਜੀ ਦੇ ਜੀਵਨ ਦਾ ਵੀ ਨਾਲ ਕਵਾਂ। ਗੁਰਮੁਖ ਪਿਆਰਿਆਂ ਦੇ ਕਈਆਂ ਦੇ ਫੋਨ ਆਏ ਵੀ ਮਹਾਰਾਜ ਗੁਰੂ ਰਾਮਦਾਸ ਜੀ ਦੇ ਸਵਈਆਂ ਦੀ ਵਿਚਾਰ ਤੇ ਚੱਲਦੀ ਹੈ, ਨਾਲ ਨਾਲ ਥੋੜ੍ਹਾ ਥੋੜ੍ਹਾ ਜੀਵਨ ਜ਼ਰੂਰ ਕਿਹਾ ਜਾਏ। ਜਦੋਂ ਪਾਤਸ਼ਾਹ ਦੇ ਦਰ ਘਰ ਨੂੰ ਪੜ੍ਹਦੇ ਹਾਂ, ਲਾਹੌਰ ਸ਼ਹਿਰ ਦੀ ਗੱਲ ਤੇ ਲਾਹੌਰ ਸ਼ਹਿਰ ਦਾ ਇੱਕ ਇਲਾਕਾ ਆ, ਮੁਹੱਲਾ ਕਹਿ ਲਓ, ਮੁਹੱਲੇ ਦਾ ਨਾਂ ਆ ਚੂਨਾ ਮੰਡੀ। ਚੂਨਾ ਮੰਡੀ ਦੇ ਵੱਡੇ 12 ਬਾਜ਼ਾਰ ਆ ਔਰ 12 ਦੇ 12 ਅੱਜ ਵੀ ਉਸੇ ਤਰ੍ਹਾਂ ਆਬਾਦ ਆ। ਤੁਹਾਡੇ ਚੋਂ ਹੋ ਸਕਦਾ ਕਈ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣ ਪਾਤਸ਼ਾਹ ਦੇ ਪਾਵਨ ਜਨਮ ਸਥਾਨ ਦੇ। ਔਰ ਚੂਨਾ ਮੰਡੀ ਇਲਾਕੇ ਦਾ ਚੌਥਾ ਬਾਜ਼ਾਰ ਹੈ ਜਿਹਦਾ ਨਾਂ ਹੈ ਡੱਬੀ ਬਾਜ਼ਾਰ। ਡੱਬੀ ਬਾਜ਼ਾਰ ਤਾਂ ਕਹਿੰਦੇ ਸੀ, ਉਹ ਬਹੁਤ ਜ਼ਿਆਦਾ ਥੋੜ੍ਹਾ ਥਾਂ ਆ, ਭੀੜਾ ਬਾਜ਼ਾਰ ਆ। ਉਹਦੇ ਵਿੱਚ ਤਕਰੀਬਨ 14 ਕੁ ਦੇ ਕਰੀਬ ਪਰਿਵਾਰ ਆ ਜਿਹੜੀਆਂ ਸੋਢੀ ਖਾਨਦਾਨ ਦੇ ਨਾਲ ਜੁੜੀਆਂ ਹੋਈਆਂ। ਉਹਨਾਂ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਜਿਨ੍ਹਾਂ ਦਾ ਨਾਂ ਹੈ ਸਤਿਕਾਰਯੋਗ ਬਾਬਾ ਠਾਕੁਰ ਦਾਸ ਜੀ। ਬਾਬਾ ਠਾਕੁਰ ਦਾਸ ਦੇ ਅੱਗੇ ਪੋਤਿਆ ਬਾਬਾ ਹਰਦਾਸ ਜੀ। ਬਾਬਾ ਹਰਦਾਸ ਜੀ ਦਾ ਉਦੋਂ ਅੰਮ੍ਰਿਤਸਰ ਬੇਸ਼ੱਕ ਨਹੀਂ ਸੀ ਵਸਿਆ, ਪਰ ਅੱਜ ਆਪਾਂ ਸੌਖਾ ਸਮਝਣ ਲਈ ਕਹਿ ਸਕਦੇ ਹਾਂ, ਬਿਲਕੁਲ ਅੰਮ੍ਰਿਤਸਰ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਆ ਬਾਸਰ ਕੇ ਗਿੱਲਾਂ। ਬਾਬਾ ਹਰਦਾਸ ਜੀ ਬਾਸਰ ਕੇ ਗਿੱਲਾਂ ਦੀ ਧਰਤੀ ਤੇ ਵਿਆਹੇ ਗਏ ਸਤਿਕਾਰਯੋਗ ਮਾਤਾ ਦਇਆ ਕੌਰ ਦੇ ਨਾਲ। ਇਸ ਘਰ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਬਾਬਾ ਹਰਦਾਸ ਜੀ ਦੇ ਘਰ ਦੇ ਵਿੱਚ ਮਾਂ ਦਇਆ ਕੌਰ ਦੀ ਕੁੱਖੋਂ ਜਨਮ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ ਸੋਢੀ ਸੁਲਤਾਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ। ਇਤਿਹਾਸ ਨੇ ਮਾਤਾ ਦਾ ਨਾਂ ਮਾਂ ਅਲੂਪੀ ਜੀ ਵੀ ਲਿਖਿਆ ਹੋਇਆ, ਦੋ ਤਿੰਨ ਨਾਵਾਂ ਦਾ ਥੋੜ੍ਹਾ ਜਿਹਾ ਹੇਰ ਫੇਰ ਹੈ। ਮਾਪਿਆਂ ਦੇ ਘਰ ਦੇ ਵਿੱਚ ਪਹਿਲਾ ਔਰ ਵੱਡਾ ਪੁੱਤ ਹੋਣ ਕਰਕੇ ਮਾਪਿਆਂ ਨਾਂ ਰੱਖਿਆ ਜੇਠਾ। ਆਮ ਸਾਡੇ ਪੰਜਾਬ ਦੇ ਵਿੱਚ ਇਹ ਲਫ਼ਜ਼ ਵਰਤਿਆ ਜਾਂਦਾ ਸੀ, ਵੱਡੇ ਨੂੰ ਜੇਠਾ ਕਹਿੰਦੇ ਨੇ। ਔਰ 12 ਮਹੀਨਿਆਂ ਵਿੱਚੋਂ ਜਿਹੜਾ ਜੇਠ ਮਹੀਨਾ ਆ, ਪਹਿਲਾਂ 32 ਦਿਨ ਦਾ ਹੀ ਮਨਾਇਆ ਜਾਂਦਾ ਸੀ, ਬਾਅਦ ਵਿੱਚ ਵਰਣ ਵੰਡ ਐਸੀ ਹੋਈ ਦਿਨਾਂ ਦਾ ਇੱਕ ਵੱਖਰਾ ਪੱਖ ਬਣਾਇਆ ਗਿਆ। ਚਲੋ ਗੁਰਬਾਣੀ ਦੇ ਵਿੱਚ ਕਿਤੇ ਵੀ ਜੇਠਾ ਨਾਂ ਨਹੀਂ ਆਉਂਦਾ, ਜਿਵੇਂ ਧੰਨ ਗੁਰੂ ਅੰਗਦ ਸਾਹਿਬ ਦਾ ਨਾਂ ਬਾਣੀ ਵਿੱਚ ਲਹਿਣਾ ਬਹੁਤ ਵਾਰੀ ਆਇਆ, ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀ ਐ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਂ ਜਿਹੜਾ ਉਹ ਰਾਮਦਾਸ ਹੀ ਲਿਖਿਆ ਹੋਇਆ। ਬਚਪਨ ਡੱਬੀ ਬਾਜ਼ਾਰ ਦੇ ਵਿੱਚ ਮਾਪਿਆਂ ਦੀ ਰਹਿਨੁਮਾਈ ਦੇ ਵਿੱਚ ਬੜਾ ਸੋਹਣਾ ਲੰਘਦਾ ਹੈ। ਔਰ ਇੱਕ ਲੌਤਾ ਪੁੱਤ ਹੋਣ ਕਰਕੇ ਮਾਪਿਆਂ ਨੇ ਬਹੁਤ ਜ਼ਿਆਦਾ ਪ੍ਰੇਮ ਦਿੱਤਾ, ਬਹੁਤ ਜ਼ਿਆਦਾ ਸਾਂਝ ਰੱਖੀ। ਔਰ ਕੁਦਰਤੀ ਹੁੰਦਾ ਹੈ ਖਾਸ ਕਰਕੇ ਬੱਚਿਆਂ ਦੀ ਛੋਟੀ ਉਮਰੇ ਮਾਪਿਆਂ ਨਾਲ ਸਾਂਝ ਹੁੰਦਿਆਂ ਹੁੰਦਿਆਂ ਮਾਂ ਨਾਲ ਅਟੈਚਮੈਂਟ ਹਰ ਬੱਚੇ ਦੀ ਜ਼ਿਆਦਾ ਆ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਮਾਂ ਦੇ ਨਾਲ ਬੜੀਆਂ ਸਾਂਝਾਂ, ਹਰ ਪਲ ਹਰ ਘੜੀ ਮਾਂ ਦੇ ਪੱਲੇ ਨਾਲ ਜੁੜੇ ਰਹਿਣਾ, ਮਾਂ ਦੀ ਬਾਂਹ ਤੇ ਸਿਰ ਰੱਖ ਕੇ ਸੌਣਾ। ਔਰ ਮਾਂ ਅੰਮ੍ਰਿਤ ਵੇਲਾ ਸੰਭਾਲਣ ਵਾਲੀ, ਬਚਪਨ ਤੋਂ ਹੀ ਪੁੱਤ ਨੂੰ ਮਾਂ ਨੇ ਸੱਚੇ ਰਾਹ ਦੇ ਨਾਲ ਜੋੜਿਆ। ਅੰਮ੍ਰਿਤ ਵੇਲੇ ਦੀ ਸੰਭਾਲ ਵਿੱਚ ਪਰਮ ਪਿਤਾ ਪਰਮਾਤਮਾ ਦੀ ਭਗਤੀ ਦੇ ਰਾਹ ਲਾਇਆ, ਸ਼ੁਭ ਕਰਮ ਦੀ ਗੱਲ ਸਮਝਾਉਣੀ, ਹੱਥਾਂ ਦੇ ਨਾਲ ਸੇਵਾ ਕਰਨ ਦੀ ਗੱਲ ਸਮਝਾਉਣੀ। ਇਹ ਰੋਜ਼ ਦਾ ਨੇਮ ਆ। ਮਾਂ ਨੇ ਜਦੋਂ ਸੌਣਾ ਮਾਂ ਦੇ ਨਾਲ ਬਕਾਇਦਾ ਘਰ ਦਾ ਕੰਮ ਵੀ ਕਰਾ ਦੇਣਾ ਥੋੜ੍ਹਾ ਥੋੜ੍ਹਾ, ਬੇਸ਼ੱਕ ਬਹੁਤ ਛੋਟੇ ਆ ਮਹਾਰਾਜ, ਕੋਈ ਭਾਂਡਾ ਠੀਕਰ ਫੜਾ ਤਾ, ਕੋਈ ਹੋਰ ਕੰਮ ਕਰਾ ਦਿੱਤਾ। ਪੰਜ ਕੁ ਸਾਲ ਦੀ ਇਤਿਹਾਸ ਲਿਖਦਾ ਉਮਰ ਆ, ਘਰ ਵਿੱਚ ਬੜੀਆਂ ਖੁਸ਼ੀਆਂ ਆ। ਇੱਕ ਦਿਨ ਐਸੀ ਘਟਨਾ ਵਾਪਰੀ ਹੈ ਕਿ ਬਾਬਾ ਹਰਦਾਸ ਜੀ ਉੱਠੇ, ਆਪਣੇ ਕੰਮ ਕਾਰ ਵਿੱਚ ਰੁੱਝਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਾਂ ਨਾਲ ਸੁੱਤਿਆਂ ਉੱਠੇ, ਪਰ ਮਾਂ ਉਸ ਦਿਨ ਉੱਠੀ ਨਾ। ਉੱਠ ਕੇ ਮੂੰਹ ਹੱਥ ਧੋਤਾ, ਨਿਗਾਹ ਮਾਰੀ ਵੀ ਮਾਂ ਅਜੇ ਵੀ ਉਸੇ ਤਰ੍ਹਾਂ ਹੀ ਲੰਮੇ ਪਏ ਆ। ਬਾਪੂ ਜੀ ਨੂੰ ਆਖਿਆ ਵੀ ਮਾਂ ਅਜੇ ਉੱਠੀ ਨਹੀਂ, ਵੇਖੋ ਕੀ ਗੱਲ ਹੈ। ਕਹਿਣ ਲੱਗੇ ਪੁੱਤ ਕੋਈ ਗੱਲ ਨਹੀਂ, ਉੱਠ ਜਾਣਾ, ਆਵਾਜ਼ ਮਾਰ, ਉੱਠ ਜਾਣਗੇ। ਕੋਲ ਜਾ ਕੇ ਆਵਾਜ਼ ਦਿੱਤੀ, ਮਾਂ ਉੱਠੋ, ਵੇਖੋ ਅੱਗੇ ਰੋਜ਼ ਤੁਸੀਂ ਮੈਨੂੰ ਠਾਲਦੇ ਹੋ, ਪਰ ਅੱਜ ਤੁਸੀਂ ਲੇਟ ਹੋ, ਮੈਂ ਪਹਿਲਾਂ ਉੱਠ ਗਿਆ। ਮਾਂ ਲਫ਼ਜ਼ ਪੁਕਾਰਿਆ ਜ਼ਰੂਰ, ਪਰ ਅੱਗਿਓਂ ਕੋਈ ਹੁੰਗਾਰਾ ਨਾ ਆਇਆ। ਬੜਾ ਉਪਰਾ ਜਿਹਾ ਲੱਗਾ, ਕਿਉਂਕਿ ਅੱਜ ਤੱਕ ਐਸਾ ਹੋਇਆ ਹੀ ਕਦੇ ਨਹੀਂ ਸੀ ਵੀ ਮਾਂ ਕਿਹਾ ਹੋਵੇ ਤੇ ਅੱਗਿਓਂ ਹੁੰਗਾਰਾ ਨਾ ਮਿਲਿਆ ਹੋਵੇ। ਮੰਜੇ ਦੇ ਹੋਰ ਨੇੜੇ ਗਏ, ਫਿਰ ਆਵਾਜ਼ ਦਿੱਤੀ, ਮਾਂ ਪੁੱਤ ਵਾਜਾ ਮਾਰਦਾ, ਉੱਠੋ, ਮੈਂ ਕੁਝ ਖਾਣਾ ਹੈ, ਕੁਝ ਬਣਾ ਕੇ ਦਿਓ। ਕੋਈ ਆਵਾਜ਼ ਨਹੀਂ। ਤੀਜੀ ਵਾਰ ਮੰਜੇ ਤੇ ਜਾ ਕੇ ਬੈਠਿਆ, ਮਾਂ ਦੇ ਚਿਹਰੇ ਤੋਂ ਪੱਲਾ ਦੁਪੱਟਾ ਪਾਸੇ ਕੀਤਾ, ਇੰਜ ਲੱਗਾ ਜਿਵੇਂ ਮਾਂ ਸੁੱਤੀ ਪਈ ਹੈ। ਮਾਂ ਦਾ ਚਿਹਰਾ ਮੁਖੜਾ ਆਪਣੇ ਹੱਥਾਂ ਵਿੱਚ ਪਕੜ ਕੇ ਹਿਲਾਇਆ, ਮਾਂ ਕੀ ਗੱਲ ਹੈ, ਰੋਸਾ ਹੈ ਮੇਰੇ ਨਾਲ, ਨਾਰਾਜ਼, ਉੱਠਦੇ ਕਿਉਂ ਨਹੀਂ। ਪਰ ਕੋਈ ਆਵਾਜ਼ ਨਹੀਂ। ਦੋ ਤਿੰਨ ਵਾਰੀ ਆਵਾਜ਼ਾਂ ਦੇ ਵਿੱਚ ਹੌਕਾ ਨਿਕਲਿਆ, ਬਾਬਾ ਹਰਦਾਸ ਜੀ ਕਾਲੇ ਕਦਮੇ ਆਏ, ਬੇਟਾ ਕੀ ਹੋਇਆ, ਬਾਪੂ ਜੀ ਮਾਂ ਤੇ ਉੱਠਦੇ ਨਹੀਂ, ਮੇਰੀ ਆਵਾਜ਼ ਹੀ ਨਹੀਂ ਸੁਣਦੇ। ਬਾਬਾ ਹਰਦਾਸ ਜੀ ਨੇ ਨੇੜੇ ਜਾ ਕੇ ਵੇਖਿਆ, ਇੱਕਦਮ ਧਾਹ ਨਿਕਲ ਗਈ, ਗਾਲਣਾ ਲਾ ਕੇ ਕਹਿੰਦੇ ਆ, ਮੇਰੇ ਬੱਚਿਆ, ਮਾਂ ਤੇ ਉੱਥੇ ਚਲੀ ਗਈ ਸਾਨੂੰ ਛੱਡ ਕੇ ਜਿੱਥੇ ਆਪਣੀ ਆਵਾਜ਼ ਨਹੀਂ ਅੱਪੜਦੀ। 5 ਸਾਲ ਦੀ ਉਮਰ ਸੀ ਜਿਸ ਦਿਨ ਗੁਰੂ ਰਾਮਦਾਸ ਦੇ ਮਾਤਾ ਜੀ ਇਸ ਦੁਨੀਆਂ ਤੋਂ ਚੱਲ ਵਸੇ। ਨਾਨਕੇ ਪਰਿਵਾਰ ਨਗਰ ਬਾਸਰ ਕੇ ਗੱਲਾਂ ਖਬਰ ਆਈ ਵੀ ਤੁਹਾਡੀ ਪੁੱਤਰੀ ਜਿਹੜੀ ਉਹ ਚੜ੍ਹਾਈ ਕਰ ਗਈ। ਨਾਨਕੇ ਪਰਿਵਾਰ ਦੇ ਕੁਝ ਸਾਕ ਸੰਬੰਧੀ ਸ਼ਤੀਰੀ ਇਕੱਠੀ ਹੋ ਕੇ, ਰਿਸ਼ਤੇਦਾਰ ਇਕੱਠੇ ਹੋ ਕੇ ਲਾਹੌਰ ਅੱਪੜੇ। ਪੁੱਤਰੀ ਦਾ ਹੱਥੀਂ ਸੰਸਕਾਰ ਹੋਇਆ। ਕੁਝ ਦਿਨ ਲੰਘ ਗਏ, ਮਾਤਮ ਪੁਰਸ਼ੀ ਹੋਈ। ਗੁਰੂ ਰਾਮਦਾਸ ਮਹਾਰਾਜ ਦੇ ਨਾਨੀ ਜੀ ਆਪਣੇ ਜਵਾਈ ਭਾਈ ਹਰਦਾਸ ਨੂੰ ਇੱਕ ਬੋਲ ਕਹਿੰਦੇ ਆ, ਹਰਦਾਸ ਇਹ ਮੇਰਾ ਦੋਤਾ ਬਹੁਤ ਭਾਵਨਾ ਵਾਲਾ ਹੈ, ਬੜੇ ਕੋਮਲ ਜੇ ਹਿਰਦੇ ਵਾਲਾ ਹੈ, ਇਹ ਲੋਕਾਂ ਦੇ ਬੱਚਿਆਂ ਵਰਗਾ ਬੱਚਾ ਨਹੀਂ ਹੈ। ਪੁੱਤ ਬੱਚੇ ਮਾਂ ਦੇ ਨਾਲ ਬੜੀ ਤਰ੍ਹਾਂ ਦੀ ਜਿੱਦ ਕਰਦੇ ਆ, ਮਾਵਾਂ ਬੱਚਿਆਂ ਨੂੰ ਬੜੇ ਤਰੀਕੇ ਨਾਲ ਪਾਲ ਲੈਂਦੀਆਂ, ਪਰ ਇੱਕ ਗੱਲ ਕਹਾਂ, ਜੇਠੇ ਦਾ ਹੁਣ ਤੇਰੇ ਬਿਨਾਂ ਕੋਈ ਨਹੀਂ ਹੈ। ਹੋ ਸਕਦਾ ਕਦੀ ਜਿੱਦ ਕਰ ਲਏ, ਪਰ ਮੇਰੇ ਇਸ ਲਾਲ ਨੂੰ ਕਦੇ ਝਿੜਕੀ ਨਾ। ਜਿੱਥੇ ਤੂੰ ਬਾਪੂ ਵਾਲਾ ਪਿਆਰ ਤੇ ਦੇਣਾ ਹੀ ਦੇਣਾ ਹੈ, ਕੋਸ਼ਿਸ਼ ਕਰੀ ਤੂੰ ਇਹਨੂੰ ਮਾਂ ਵਾਲਾ ਪਿਆਰ ਵੀ ਦੇ। ਗਰੀਬੜਾ ਘਰ ਹੈ, ਹੌਲੀ ਹੌਲੀ ਮਾਂ ਵਾਲਾ ਦਰਦ ਜਿਹੜਾ ਆ ਘਟਿਆ, ਜ਼ਖਮ ਭਰਨਾ ਸ਼ੁਰੂ ਹੋਇਆ। ਬਾਪੂ ਨੇ ਬੜਾ ਪਿਆਰ ਦੇ ਕੇ ਨਵਾਜਿਆ ਮਹਾਰਾਜ ਗੁਰੂ ਰਾਮਦਾਸ ਜੀ ਨੂੰ, ਰੋਜ਼ ਸਮਝਾਉਣਾ, ਬੇਟਾ ਜ਼ਿੰਦਗੀ ਸਦੀਵੀ ਨਹੀਂ ਹੁੰਦੀ, ਇਨਸਾਨ ਆਉਂਦਾ ਤੇ ਚੱਲਿਆ ਜਾਂਦਾ ਹੈ, ਇਹ ਸੱਚ ਹੈ ਸੰਸਾਰ ਦਾ। ਆਪਣੇ ਆਪ ਨੂੰ ਥੋੜ੍ਹਾ ਜਿਹਾ ਦਿਲ ਨੂੰ ਕਰੜਾ ਕਰ, ਸਮਝ, ਮੇਰੇ ਨਾਲ ਹੱਥ ਵਟਾ, ਮੈਂ ਸਾਰਾ ਦਿਨ ਕਿਰਤ ਕਰਦਾ ਹਾਂ ਦੁਕਾਨ ਦੀ, ਥੋੜ੍ਹਾ ਬਹੁਤਾ ਘਰ ਦਾ ਕੰਮ ਤੂੰ ਵੀ ਸਿੱਖ, ਮੇਰੇ ਨਾਲ ਤੇਰੀ ਮਦਦ ਹੋਵੇ, ਤੇਰੇ ਨਾਲ ਮੇਰੀ ਮਦਦ ਹੋਵੇ। ਘਰ ਦਾ ਜਿੰਨਾ ਕੁ ਕੰਮ ਆਮ ਤੌਰ ਤੇ ਮਾਂ ਕਰਦੀ ਸੀ, ਬਹੁਤਾ ਕੰਮ ਮਹਾਰਾਜ ਗੁਰੂ ਰਾਮਦਾਸ ਖੁਦ ਕਰਦੇ। ਭਾਂਡੇ ਧੋ ਦੇਣੇ, ਝਾੜੂ ਫੇਰ ਦੇਣਾ, ਕੋਈ ਹੋਰ ਨਿੱਕੇ ਨਿੱਕੇ ਕੰਮ ਬਾਪੂ ਜੀ ਦੇ ਨਾਲ ਕਰਾ ਦੇਣੇ। ਸਮਾਂ ਚੱਲਦਾ ਗਿਆ, ਬਾਪੂ ਨਾਲ ਸਾਂਝ ਬਣਦੀ ਗਈ। 7 ਸਾਲ ਦੀ ਉਮਰ ਹੋਈ, ਦੂਜੀ ਘਟਨਾ ਘਟੀ ਹੈ, ਜਿਸ ਦਿਨ ਮਹਾਰਾਜ ਗੁਰੂ ਰਾਮਦਾਸ ਫਿਰ ਅੰਮ੍ਰਿਤ ਵੇਲੇ ਜਾਗੇ, ਝਾੜੂ ਫੇਰਿਆ, ਆਪਣਾ ਹੱਥ ਮੂੰਹ ਧੋਤਾ, ਭਾਂਡਾ ਛੰਨਾ ਸਾਂਭਿਆ, ਵਾਰ ਵਾਰ ਨਿਗਾਹ ਬਾਪੂ ਦੇ ਮੰਜੇ ਵੱਲ ਜਾਂਦੀ ਹੈ ਕਿ ਕੋਈ ਹਿਲਜੁਲ ਨਹੀਂ ਹੋ ਰਹੀ, ਬਾਪੂ ਜੀ ਤੇ ਬੜੇ ਆਰਾਮ ਚ ਪਏ ਆ, ਪਰ ਅੰਦਰ ਕਦੇ ਕਦੇ ਡਰ ਵੀ ਪੈਦਾ ਹੋ ਰਿਹਾ ਕਿਤੇ ਮਾਂ ਵਾਂਗ ਅੱਜ ਬਾਪੂ ਨਾ ਤੁਰ ਜਾਏ। ਜੋ ਡਰ ਸੀ ਉਹ ਸੱਚ ਹੋਇਆ, ਬਾਬਾ ਹਰਦਾਸ ਜੀ ਵੀ ਆਪਣੇ ਪੁੱਤ ਨੂੰ 7 ਸਾਲਾਂ ਦੇ ਨੂੰ ਕੱਲਿਆਂ ਛੱਡ ਇਸ ਦੁਨੀਆਂ ਤੋਂ ਚਲੇ ਗਏ। ਨਾਨਕਿਆਂ ਕੋਲ ਖਬਰ ਆ, ਆਪਣੇ ਜਵਾਈ ਭਾਈ ਨੂੰ ਸਾਂਭ ਸਭ ਕੁਝ ਸੰਭਾਲ ਕਰਕੇ ਨਾਨੀ ਨੇ ਕਈ ਦਿਨ ਉਡੀਕਿਆ ਵੀ ਸ਼ਾਇਦ ਕੋਈ ਲਾਹੌਰ ਦੇ ਵਿੱਚੋਂ ਚਾਚਾ, ਕੋਈ ਤਾਇਆ, ਕੋਈ ਰਿਸ਼ਤੇਦਾਰ ਇਸ ਮੇਰੇ ਬੱਚੇ ਦੀ ਬਾਂਹ ਫੜ ਲਏ। ਪਰ ਇਤਿਹਾਸਕਾਰ ਕਹਿੰਦੇ ਆ ਸ਼ਾਇਦ ਡੱਬੀ ਬਾਜ਼ਾਰ ਦੇ ਲੋਕ ਗਲੀਆਂ ਦੇ ਕੱਖ ਤੇ ਸੌਂਭ ਕੇ ਸੌ ਗਏ, ਪਰ ਕਿਸੇ ਨੇ ਨਾ ਪੁੱਛਿਆ ਜੇਠਿਆ ਪੁੱਤ ਰੋਟੀ ਮਿਲੀ ਕਿ ਨਹੀਂ ਮਿਲੀ, ਉਹਦਾ ਜ ਕੱਪੜਾ ਕਿਸੇ ਨੇ ਧੋਤਾ ਤੈਨੂੰ ਦਿੱਤਾ ਕਿ ਨਹੀਂ, ਕਿਸੇ ਨੇ ਤੇਰੇ ਕੇਸ ਵਾਹ ਕੇ ਕੋਈ ਸਿਰ ਤੇ ਕੱਪੜਾ ਬੰਨਿਆ ਕਿ ਨਹੀਂ, ਅੱਜ ਕਿਸੇ ਨੇ ਨਵਾਇਆ ਵੀ ਕਿ ਨਹੀਂ, ਕੋਈ ਨਾ ਸਾਂਭਣ ਵਾਲਾ। ਦਿਨ ਰਾਤ ਇੰਨੀ ਮੁਥਾਜਗੀ ਬਣੀ, ਅਖੀਰ ਨਾਨੀ ਨੇ ਇੱਕ ਗੱਲ ਆਖੀ, ਲਾਲ ਨਾ ਇੱਥੇ ਕੋਈ ਤੇਰਾ ਸਹਾਰਾ ਤੇ ਨਾ ਮੇਰਾ, ਚੱਲ ਚੱਲੀਏ ਨਾਨਕੇ ਨਗਰ, ਤੂੰ ਮੇਰਾ ਸਹਾਰਾ ਬਣੀ, ਮੈਂ ਤੇਰਾ ਸਹਾਰਾ ਬਣਾਂਗੀ। ਬੁੱਢੜੀ ਨਾਨੀ ਨੇ ਆਪਣੇ ਦੋਹਤੇ ਨੂੰ ਗਲ ਨਾ ਲਾਇਆ, ਛੋਟੀ ਜਿਹੀ ਇੱਕ ਗਠੜੀ ਬੰਨ ਲਈ ਕੱਪੜਿਆਂ ਦੀ, ਮਹਾਰਾਜ ਗੁਰੂ ਰਾਮਦਾਸ ਦੇ ਜਿੰਨੇ ਕੁ ਕੱਪੜੇ ਆ ਉਸ ਗਠੜੀ ਵਿੱਚ ਬੰਨ। ਨਾਨੀ ਜਦੋਂ ਨਾਲ ਲੈ ਕੇ ਤੁਰੀ ਤੇ ਘਰ ਦਾ ਦਰਵਾਜ਼ਾ ਅੱਜ ਆਖਰੀ ਵਾਰ ਬੰਦ ਕੀਤਾ। 7 ਸਾਲ ਦੇ ਗੁਰੂ ਰਾਮਦਾਸ ਪੁੱਛਦੇ ਆ, ਨਾਨੀ ਆਹ ਜਿਹੜਾ ਦਰਵਾਜ਼ਾ ਬੰਦ ਕਰਕੇ ਚੱਲੇ ਆ, ਇਹ ਮੁੜ ਖੁੱਲੇਗਾ ਕਦੇ ਕਿ ਨਹੀਂ? ਨਾਨੀ ਨੇ ਅਥਰੂ ਕੇਰਦਿਆਂ ਇੱਕੋ ਹੀ ਬੋਲ ਆਖੇ, ਬੇਟਾ ਇਹ ਦਰਵਾਜ਼ਾ ਨਾ ਬੰਦਾ ਬੰਦ ਕਰ ਸਕਦਾ, ਨਾ ਬੰਦਾ ਖੋਲ ਸਕਦਾ। ਬੰਦ ਵੀ ਵਿਧਾਤਾ ਹੀ ਕਰਦਾ ਤੇ ਖੋਲਦਾ ਵੀ ਉਹੀ ਹੈ। ਅਸਲ ਚ ਉਹਦੇ ਅੱਗੇ ਹੀ ਅਰਦਾਸ ਕਰਾਂਗੇ, ਉਹ ਇਹਨਾਂ ਦਰਵਾਜ਼ਿਆਂ ਨੂੰ ਜ਼ਰੂਰ ਖੋਲੇਗਾ। ਨਾਨੀ ਦੀ ਉਂਗਲ ਪਕੜ ਕਿੱਥੇ ਲਾਹੌਰ ਹੈ ਤੇ ਕਿੱਥੇ ਬਾਸਰ ਕੇ ਗਿੱਲਾਂ ਆ। ਤੁਰਦੇ ਆਏ ਨਾਨੀ ਦੇ ਨਾਲ, ਪਿੰਡ ਅਪੜੇ 2-3 ਦਿਨ ਲੰਘ ਗਏ, ਗਰੀਬ ਜ਼ਿੰਦਗੀ ਆ। ਨਾਨੀ ਜੀ ਆਂਦੇ ਆ, ਪੁੱਤ ਭਾਵੇਂ ਤੂੰ ਬਹੁਤ ਛੋਟਾ ਆ ਪਰ ਤੂੰ ਹੈ ਸਿਦਕ ਵਾਲਾ ਆ, ਸਬਰ ਵਾਲਾ, ਮੈਨੂੰ ਮਾਣ ਤੇਰੇ ਤੇ ਬੜਾ ਹੈ ਪੁੱਤ, ਮੈਂ ਥੋੜੇ ਜੇ ਤੈਨੂੰ ਰੋਜ਼ ਛੋਲੇ ਚਣੇ ਉਬਾਲ ਦਿਆ ਕਰਾਂਗੀ ਤੇ ਤੂੰ ਉਹਨਾਂ ਘੁੰਗਣੀਆਂ ਨੂੰ ਵੇਚਣਾ ਹੈ, ਜਿਹੜੀ ਵਟਕ ਮਿਲ ਜਾਏ ਉਹ ਤਾਂ ਆਪਾਂ ਉਹਦੇ ਨਾਲ ਹੀ ਗੁਜ਼ਾਰਾ ਕਰ ਲਾਂਗੇ। ਕਹਿਣ ਲੱਗੇ, ਨਾਨੀ ਠੀਕ ਹੈ। ਆਪਣੇ ਚਿਹਰੇ ਮੋਹਰੇ, ਆਪਣੇ ਦਿਮਾਗ ਮੋਹਰੇ ਕਦੀ ਖਿਆਲ ਲਿਆਇਓ, 7 ਸਾਲ ਦਾ ਨਿੱਕਾ ਜਿਹਾ ਮਾਸੂਮ ਬੱਚਾ ਸਿਰ ਤੇ ਨਿੱਕਾ ਜਿਹਾ ਸ਼ਾਬਾ ਰੱਖ ਕੇ, ਵਿੱਚ ਘੁੰਗਣੀਆਂ ਰੱਖ ਕੇ ਤੇ ਗਲੀਆਂ ਦੇ ਵਿੱਚ ਹੋਕੇ ਦਿੰਦਾ ਹੋਵੇ, ਪਰ ਮਹਾਰਾਜ ਹੋਕੇ ਦਿੱਤੇ। 1.5 ਸਾਲ ਬਾਸਰ ਕੇ ਲੰਘ ਗਿਆ। ਬਾਸਰ ਕੇ ਦੀ ਇੱਕ ਘਟਨਾ ਬੜੀ ਦਿਲ ਨੂੰ ਟੁੰਬਦੀ ਆ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਜਦੋਂ ਘੁੰਗਣੀਆਂ ਵੇਚ ਕੇ ਵਾਪਸ ਘਰ ਆਏ ਨਾ, ਸ਼ਾਬਾ ਇੱਕ ਪਾਸੇ ਰੱਖ ਦਿੱਤਾ, ਅੱਗੇ ਹੋ ਕੇ ਨਾਨੀ ਨੂੰ ਮਿਲੇ। ਨਾਨੀ ਦੀ ਗਲ ਵਕੜੀ ਦੇ ਨਾਲ, ਗਲ ਦੇ ਨਾਲ ਕਿੰਨਾ ਚਿਰ ਲੱਗੇ ਰਹੇ, ਪਾਸੇ ਨਾ ਹੋਏ। ਨਾਨੀ ਨੇ ਪਿੱਠ ਤੇ ਹੱਥ ਫੇਰਿਆ, ਪੁੱਤ ਕੀ ਗੱਲ ਹੈ, ਕੋਈ ਉਦਾਸੀ ਹੈ? ਕਹਿਣ ਲੱਗੇ ਨਹੀਂ। ਆਖਿਆ ਕੁਝ ਹੋਇਆ? ਕਹਿਣ ਲੱਗੇ ਨਹੀਂ। ਆਖਿਆ ਫਿਰ ਕਿਉਂ ਇਦਾਂ ਕਰਦਾ ਅੱਜ? ਗੱਲ ਨਾ ਲੱਗੇ, ਚਿਹਰਾ ਸਾਹਮਣੇ ਨੇ ਕੀਤਾ ਨਾਨੀ ਦੇ, ਬਸ ਮੋਢੇ ਉੱਤੇ ਸਿਰ ਰੱਖਿਆ। ਅੱਠ ਸਵਾ ਅੱਠ ਸਾਲ ਦਾ ਬੱਚਾ ਨਾਨੀ ਨੂੰ ਸਵਾਲ ਕਰਦਾ, ਨਾਨੀ ਇੱਕ ਗੱਲ ਪੁੱਛਾਂ, ਸੱਚੋ ਸੱਚ ਦੱਸੋਗੇ? ਨਾਨੀ ਕਹਿਣ ਲੱਗੀ, ਕੋਈ ਗੱਲ ਨਹੀਂ, ਦੱਸ ਕੀ ਪੁੱਛਣਾ ਚਾਹੁੰਦਾ? ਨਾਨੀ ਮੈਂ ਕਿੰਨਾ ਕੁ ਮਾੜਾ ਆ। ਨਾਨੀ ਨਾਲੇ ਪਿੱਠ ਤੇ ਹੱਥ ਫੇਰਦੇ ਆ, ਨਾਲੇ ਕਹਿੰਦੇ, ਨਾ ਪੁੱਤ, ਕੌਣ ਕਹਿੰਦਾ ਮੇਰਾ ਜੇਠਾ ਮਾੜਾ? ਕਹਿਣ ਲੱਗੇ ਨਾਨੀ, ਹੌਂਸਲਾ ਨਹੀਂ ਦੇਣਾ, ਮੈਨੂੰ ਸੱਚੋ ਸੱਚ ਦੱਸ, ਜੇਠਾ ਕਿੰਨਾ ਕੁ ਮਾੜਾ ਆ। ਨਾਨੀ ਦਾ ਹੌਕਾ ਨਿਕਲਿਆ, ਅੱਖਾਂ ਭਰ ਗਈਆਂ। ਕਹਿਣ ਲੱਗੇ, ਪੁੱਤ ਕੋਈ ਜੋ ਮਰਜ਼ੀ ਕਹੀ ਜਾਏ, ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਮੈਨੂੰ ਪਤਾ ਆ ਮੇਰਾ ਪੁੱਤ ਬੜਾ ਸਬਰ ਵਾਲਾ ਆ, ਬੜਾ ਬੀਬਾ ਆ, ਕੌਣ ਆਂਦਾ ਜੇਠਾ ਮਾੜਾ? ਆਖਿਆ ਨਹੀਂ ਨਾਨੀ, ਇਹ ਤੇਰਾ ਪਿਆਰ ਆ, ਇਹ ਤੇਰਾ ਮੋਹ ਬੋਲਦਾ ਆ, ਪਰ ਮੈਂ ਲੋਕਾਂ ਦਾ ਸਾਹਮਣਾ ਕਰ ਸਕਾਂ, ਮੈਨੂੰ ਦੱਸ ਤੇ ਸਹੀ। ਗੱਲ ਨਾ ਲੱਗੇ, ਚਿਹਰਾ ਸਾਹਮਣੇ ਨੇ ਕੀਤਾ ਨਾਨੀ ਦੇ, ਬਸ ਮੋਢੇ ਉੱਤੇ ਸਿਰ ਰੱਖਿਆ। ਅੱਠ ਸਵਾ ਅੱਠ ਸਾਲ ਦਾ ਬੱਚਾ ਨਾਨੀ ਨੂੰ ਸਵਾਲ ਕਰਦਾ, ਨਾਨੀ ਇੱਕ ਗੱਲ ਪੁੱਛਾਂ, ਸੱਚੋ ਸੱਚ ਦੱਸੋਗੇ? ਨਾਨੀ ਕਹਿਣ ਲੱਗੀ, ਕੋਈ ਗੱਲ ਨਹੀਂ, ਦੱਸ ਕੀ ਪੁੱਛਣਾ ਚਾਹੁੰਦਾ? ਨਾਨੀ ਮੈਂ ਕਿੰਨਾ ਕੁ ਮਾੜਾ ਆ। ਨਾਨੀ ਨਾਲੇ ਪਿੱਠ ਤੇ ਹੱਥ ਫੇਰਦੇ ਆ, ਨਾਲੇ ਕਹਿੰਦੇ, ਨਾ ਪੁੱਤ, ਕੌਣ ਕਹਿੰਦਾ ਮੇਰਾ ਜੇਠਾ ਮਾੜਾ? ਕਹਿਣ ਲੱਗੇ ਨਾਨੀ, ਹੌਂਸਲਾ ਨਹੀਂ ਦੇਣਾ, ਮੈਨੂੰ ਸੱਚੋ ਸੱਚ ਦੱਸ, ਜੇਠਾ ਕਿੰਨਾ ਕੁ ਮਾੜਾ ਆ। ਨਾਨੀ ਦਾ ਹੌਕਾ ਨਿਕਲਿਆ, ਅੱਖਾਂ ਭਰ ਗਈਆਂ। ਕਹਿਣ ਲੱਗੇ, ਪੁੱਤ ਕੋਈ ਜੋ ਮਰਜ਼ੀ ਕਹੀ ਜਾਏ, ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਮੈਨੂੰ ਪਤਾ ਆ ਮੇਰਾ ਪੁੱਤ ਬੜਾ ਸਬਰ ਵਾਲਾ ਆ, ਬੜਾ ਬੀਬਾ ਆ, ਕੌਣ ਆਂਦਾ ਜੇਠਾ ਮਾੜਾ? ਆਖਿਆ ਨਹੀਂ ਨਾਨੀ, ਇਹ ਤੇਰਾ ਪਿਆਰ ਆ, ਇਹ ਤੇਰਾ ਮੋਹ ਬੋਲਦਾ ਆ, ਪਰ ਮੈਂ ਲੋਕਾਂ ਦਾ ਸਾਹਮਣਾ ਕਰ ਸਕਾਂ, ਮੈਨੂੰ ਦੱਸ ਤੇ ਸਹੀ। ਯਤੀਮ ਸੱਚੀ ਮਾੜਾ ਹੁੰਦਾ ਆ? ਜਿਹਦੇ ਮਾਪੇ ਚਲੇ ਜਾਣ ਦੁਨੀਆ ਤੋਂ, ਨਾਨੀ ਉਹ ਸੱਚੀ ਮਾੜਾ ਹੁੰਦਾ? ਹੌਕਾ ਭਰਦੀ ਨਾਨੀ ਨੇ ਪੁੱਛਿਆ, ਪੁੱਤ ਹੋਇਆ ਕੀ ਹੈ, ਗੱਲ ਤੇ ਦੱਸ। ਕਹਿਣ ਲੱਗੇ, ਅੱਜ ਥੋੜੀਆਂ ਜਿਹੀਆਂ ਘੁੰਗਣੀਆਂ ਵੱਧ ਗਈਆਂ। ਆ ਜਿਹੜਾ ਆਪਣੇ ਘਰ ਵਾਲਾ ਰਸਤਾ ਆ, ਘਰ ਵਾਲਾ ਰਾਹ ਆ, ਮੈਂ ਇਹਦੇ ਤੇ ਤੁਰਿਆ ਆ ਰਿਹਾ ਸਾਂ। ਔਰ ਤੁਰੇ ਆਉਂਦੇ ਨੇ ਆਵਾਜ਼ ਦਿੱਤੀ, ਘੁੰਗਣੀਆਂ ਲੈ ਲਓ, ਘੁੰਗਣੀਆਂ। ਨਾਨੀਆਂ ਗੁਆਂਢੀਆਂ ਦੇ ਨਿੱਕੇ ਨਿੱਕੇ ਬੱਚੇ ਖੇਡ ਰਹੇ ਸਨ ਬਾਹਰ, ਮੇਰੀ ਉਡੀਕ ਕੀਤੀ। ਜਦੋਂ ਮੈਂ ਇਹਨਾਂ ਦੇ ਨੇੜੇ ਪਹੁੰਚਿਆ ਨਾ, ਆ ਲਾਗੇ ਵਾਲੀ ਬਜ਼ੁਰਗ ਮਾਤਾ ਨੇ ਸਾਰੇ ਬੱਚਿਆਂ ਨੂੰ ਘਰ ਦੇ ਅੰਦਰ ਵਾਲ ਕੇ ਤੇ ਦਰਵਾਜ਼ਾ ਬਾਹਰਲਾ ਬੰਦ ਕਰ ਦਿੱਤਾ। ਮੈਂ ਤੇ ਖੜੋਤਾ ਰਿਹਾ, ਸ਼ਾਇਦ ਅੰਦਰੋਂ ਕੁਝ ਲੈਣ ਗਏ ਆ, ਘੁੰਗਣੀਆਂ ਜਿਹਦੀਆਂ ਲੈਣੀਆਂ ਹੋਣਗੀਆਂ। ਪਰ ਨਾਨੀ ਜਦੋਂ ਦਰਵਾਜ਼ਾ ਨਾ ਖੁੱਲਿਆ, ਮੈਂ ਖੜਕਾਇਆ ਹੌਲੀ ਜਿਹਾ, ਮੈਂ ਫਿਰ ਆਵਾਜ਼ ਦਿੱਤੀ, ਮੈਂ ਘੁੰਗਣੀਆਂ ਲੈ ਕੇ ਆਇਆ। ਬੱਚੇ ਜਿੱਦ ਕਰਦੇ ਆ, ਅਸੀਂ ਜੇਠੇ ਕੋਲ ਘੁੰਗਣੀਆਂ ਲੈਣੀਆਂ। ਪਰ ਨਾਨੀ ਮਾਂ, ਅੰਦਰੋਂ ਇੱਕ ਆਵਾਜ਼ ਆਈ ਆ, ਜਿਹਦਾ ਕਰਕੇ ਇੰਨੀ ਉਦਾਸੀ ਹੈ ਅੱਜ। ਅੰਦਰੋਂ ਆਵਾਜ਼ ਆਈ, ਨਹੀਂ, ਜੇਠੇ ਕੋਲੋਂ ਘੁੰਗਣੀਆਂ ਨਹੀਂ ਲੈਣੀਆਂ, ਜੇਠਾ ਯਤੀਮ ਆ। ਔਰ ਯਤੀਮ ਬੱਚਿਆਂ ਦੇ ਪਰਛਾਵੇਂ ਬਹੁਤ ਮਾੜੇ ਹੁੰਦੇ ਆ, ਇਹਦੇ ਕੋਲੋਂ ਘੁੰਗਣੀਆਂ ਨਹੀਂ ਲੈਣੀਆਂ। ਨਾਨੀ ਮਾਂ ਨੇ ਦੋਹਤੇ ਦੇ ਬੋਲ ਤੇ ਸੁਣੇ, ਪਰ ਹਿਰਦਾ ਜਿਹੜਾ ਉਹ ਚੀਰਿਆ ਗਿਆ। ਖਿਆਲ ਆਇਆ ਮਨਾ, ਮੈਂ ਤੇ ਕੰਧੀ ਤੇ ਰੁੱਖੜਾ ਆ, ਬਜ਼ੁਰਗ ਸਰੀਰ ਆ, ਅੱਜ ਨਹੀਂ ਤੇ ਕੱਲ ਮੁੱਕ ਹੀ ਜਾਣਾ, ਪਰ ਮੇਰੇ ਦੋਹਤੇ ਨੂੰ ਲੋਕ ਦੁਰਕਾਰਨਗੇ, ਦੋਹਤੇ ਨੂੰ ਲੋਕ ਕੁਝ ਨਾ ਕੁਝ ਕਿਹਾ ਕਰਨਗੇ। ਐਸਾ ਕਿਹੜਾ ਟਿਕਾਣਾ ਹੈ ਜਿਹੜਾ ਇਹਦੀ ਬਾਂਹ ਫੜ ਲੈ। ਬਾਸਰ ਕੇ ਗਿੱਲਾਂ ਦੇ ਹੀ ਰਹਿਣ ਵਾਲੇ ਆ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਇੰਜ ਕਹਿ ਲਓ ਧੰਨ ਗੁਰੂ ਅਮਰਦਾਸ ਜੀ ਦੇ ਨਗਰ ਵਿੱਚ ਹੀ ਨਾਨਕੇ ਆ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ। ਨਾਨੀ ਨੇ ਸੁਣਿਆ ਆ ਕਿ ਗੁਰੂ ਅਮਰਦਾਸ ਜੀ ਨੂੰ 12 ਬਖਸ਼ਿਸ਼ਾਂ ਦੇ ਕੇ ਨਿਵਾਜਿਆ, ਤੂੰ ਐ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧੇਰਿਆਂ ਦੀ ਧੇਰ, ਨੇ ਘਰਿਆਂ ਦਾ ਘਰ। ਜਿਹਦਾ ਕੋਈ ਵੀ ਨਾ ਹੋਵੇ ਉਹਦਾ ਮਹਾਰਾਜ ਗੁਰੂ ਅਮਰਦਾਸ ਆ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਾਨਿਆ। ਨਾਨੀ ਕਹਿਣ ਲੱਗੀ ਪੁੱਤ ਚੱਲ ਚੱਲੀਏ। ਨਾਨੀ ਮਾਂ ਕਿੱਥੇ ਜਾਣਾ, ਆਖਿਆ ਇੱਕ ਟਿਕਾਣਾ ਹੈ ਐਸਾ ਜਿਹੜਾ ਕਦੀ ਕਿਸੇ ਨੂੰ ਡੋਲਣ ਨਹੀਂ ਦਿੰਦਾ, ਜਿਹੜਾ ਬੇਸਹਾਰਿਆਂ ਨੂੰ ਵੀ ਸਹਾਰਾ ਦਿੰਦਾ। ਨਾਨੀ ਤੇ ਦੋਤਾ ਦੋਨੋਂ ਬਾਸਰਕੇ ਤੋਂ ਚੱਲੇ ਉਹ ਧਰਤੀ ਤੇ ਆਏ ਜਿਹਨੂੰ ਰੱਬ ਦੀ ਧਰਤੀ, ਜਿਹਨੂੰ ਰੱਬ ਦਾ ਘਰ ਕਿਹਾ ਬਾਣੀ ਨੇ। ਗੋਬਿੰਦਵਾਲ ਗੋਬਿੰਦਪੁਰੀ ਸੰਮ ਜਲਨ ਤੀਰ ਬਿਪਾਸ ਬਣਾਇਓ। ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਏ, ਪਹਿਲਾ ਮਿਲਾਪ ਮਹਾਰਾਜ ਗੁਰੂ ਅਮਰਦਾਸ ਜੀ ਦੇ ਨਾਲ ਹੋਇਆ, ਗੁਰੂ ਰਾਮਦਾਸ ਸਾਹਿਬ ਦਾ। 8.5 ਸਾਲ 9 ਵਰਿਆਂ ਦੀ ਉਮਰ ਬਣਦੀ ਹੈ ਇਤਿਹਾਸ ਮੁਤਾਬਕ ਜਿਸ ਦਿਨ ਮਹਾਰਾਜ ਜੀ ਦੇ ਚਰਨਾਂ ਨਾਲ ਲੱਗੇ। ਔਰ ਪਹਿਲੀ ਸ਼ੋਅ ਆ ਜਦੋਂ ਮੱਥਾ ਟੇਕਿਆ ਨਾ, ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਰਾਮਦਾਸ ਦੇ ਨਾਨੀ ਜੀ ਕਹਿੰਦੇ ਆ, ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਇਹ ਆਪਣੇ ਦੋਹਤਾ ਆ, ਆਪਣਾ ਨਗਰ ਬਾਸਰਕੇ ਦਾ ਹੀ ਦੋਹਤਾ ਆ। ਮਹਾਰਾਜ ਮਾਪੇ ਬਹੁਤ ਛੋਟੀ ਉਮਰੇ ਤੁਰ ਗਏ, ਲੋਕ ਯਤੀਮ ਯਤੀਮ ਕਹਿ ਕੇ ਦੁਖੀ ਕਰਦੇ ਆ, ਮਹਾਰਾਜ ਇਹਦਾ ਕੋਈ ਨਹੀਂ ਆ, ਇਹਨੂੰ ਸਹਾਰਾ ਦੇ ਦਿਓ, ਲੋਕ ਦੁਰਕਾਰਨਾ। ਧੰਨ ਗੁਰੂ ਅਮਰਦਾਸ ਮਹਾਰਾਜ ਪਹਿਲੀ ਨਦਰ ਦੇ ਵਿੱਚ ਤੋਲਦੇ ਆ, ਹੱਥ ਫੜ ਕੇ ਆਉਂਦੇ ਆ, ਇੰਜ ਨਾ ਕਹੋ, ਤੁਸੀਂ ਕਹਿੰਦੇ ਹੋ ਇਹਦਾ ਸਹਾਰਾ ਕੋਈ ਨਹੀਂ, ਬਲਕਿ ਤੁਸੀਂ ਇਹ ਅਰਦਾਸ ਕਰਕੇ ਜਾਇਓ, ਦੁਨੀਆਂ ਵਿੱਚ ਜਿਹਦਾ ਕੋਈ ਸਹਾਰਾ ਨਾ ਹੋਏਗਾ ਉਹਦਾ ਇਹ ਸਹਾਰਾ ਬਣਿਆ ਕਰੇਗਾ, ਇਹਦੇ ਵਰਗਾ ਸਹਾਰਾ ਨਹੀਂ ਕਿਸੇ ਕੋਲੋਂ ਮਿਲਣਾ। ਸਮਾਂ ਚੱਲਦਾ ਗਿਆ, ਗੁਰੂ ਅਮਰਦਾਸ ਜੀ ਨੇ ਇੱਕੋ ਹੀ ਗੱਲ ਸਮਝਾਈ, ਲਾਲਵੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਆ, ਇੱਥੇ ਪਹਿਲੀ ਹੈ ਸੰਗਤ, ਦੂਜੀ ਹੈ ਸੇਵਾ, ਤੀਜਾ ਹੈ ਸਿਮਰਨ। ਬਸ ਇਹ ਤਿੰਨੇ ਦਾਤਾਂ ਆਪਣੇ ਜੀਵਨ ਵਿੱਚ ਵਸਾ ਲਈ ਤੇ ਗੁਰੂ ਨਾਨਕ ਸਾਹਿਬ ਤੈਨੂੰ ਤਾਰ ਦੇਣਗੇ। ਇਸ ਘਰ ਦੇ ਵਿੱਚ ਇੰਨੀ ਕਾਲ ਨਿਭਾਈ, ਇਤਿਹਾਸ ਕਹਿੰਦਾ ਆ ਮਹਾਰਾਜ ਨੇ ਨਾ ਦਿਨ ਵੇਖਿਆ ਨਾ ਰਾਤ ਵੇਖੀ। ਗੁਰੂ ਅਮਰਦਾਸ ਦੀਵਾਨ ਲਾਉਂਦੇ ਆ ਤੇ ਗੁਰੂ ਰਾਮਦਾਸ ਸਾਹਿਬ ਦੋਨੋਂ ਟਾਈਮ ਸੰਗਤ ਕਰਦੇ ਆ। ਦੀਵਾਨ ਦੀ ਸਮਾਪਤੀ ਆ ਤੇ ਸਾਰਾ ਦਿਨ ਸੇਵਾ ਦੇ ਵਿੱਚ ਲੰਘ ਜਾਂਦਾ ਆ। ਜਿਹੜੀ ਸੇਵਾ ਘੱਟ ਕਰਦੀ ਆ ਸੰਗਤ, ਜਿਵੇਂ ਲੱਕੜਾਂ ਲਿਆਉਣੀਆਂ ਔਖਾ ਕਰਮ ਆ, ਦਰਿਆ ਤੋਂ ਜਲ ਲਿਆਉਣਾ ਔਖਾ ਕਰਮ ਆ, ਲੰਗਰ ਦੇ ਵਿੱਚ ਜੂਠੇ ਭਾਂਡੇ ਮਾਂਜਣੇ, ਝਾੜੂ ਦੇਣਾ, ਟਾਟ ਸਾਫ਼ ਕਰਨੇ, ਮਹਾਰਾਜ ਗੁਰੂ ਰਾਮਦਾਸ ਦਿਨ ਰਾਤ ਸੇਵਾ ਕੀਤੀ। ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਉਂਦਾ ਆ, ਮਹਾਰਾਜ ਵੱਡੇ ਆ, ਜਵਾਨ ਹੋਏ, ਤਕਰੀਬਨ 26 ਸਾਲ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, 26 ਵਰੇ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਦੀ ਕਾਲ ਕਾਲੀ, 26 ਸਾਲ ਕਹਿਣਾ ਬੜਾ ਸੁਖਾਲਾ ਜਿਹਾ ਆ, 26 ਵਰੇ। ਪਰ 26 ਵਰਿਆਂ ਦੇ ਵਿੱਚ ਇਹ ਮੰਨ ਲੈਣਾ, ਹਿਰਦੇ ਵਿੱਚ ਸਮਝ ਕੇ ਹਿਰਦੇ ਨੂੰ ਮਨਾ ਲੈਣਾ ਕਿ ਗੁਰੂ ਅਮਰਦਾਸ ਤੋਂ ਬਿਨਾਂ ਦੂਜੀ ਥਾਂ ਕੋਈ ਨਹੀਂ। ਇੱਥੇ ਬੜੀ ਪਿਆਰੀ ਘਟਨਾ ਆ, ਬੌਲੀ ਸਾਹਿਬ ਦੀ ਕਾਰ ਸੇਵਾ ਚੱਲਦੀ ਤੇ ਬੌਲੀ ਸਾਹਿਬ ਦੇ ਵਿੱਚੋਂ ਮਿੱਟੀ ਕੱਢਦੇ ਆ, ਵੱਡਾ ਸਾਰਾ ਟੋਕਰਾ ਮਹਾਰਾਜ ਗੁਰੂ ਰਾਮਦਾਸ ਦੇ ਸਿਰ ਤੇ ਰੱਖਿਆ, ਸਾਰੇ ਕੱਪੜੇ ਬਦਨ ਮਿੱਟੀ ਨਾਲ ਲਿਬੜਿਆ ਹੋਇਆ, ਗੁਰੂ ਅਮਰਦਾਸ ਜੀ ਦੇ ਮਹਿਲ ਪਤਨੀ ਮਾਤਾ ਮਨਸਾ ਦੇਵੀ, ਮਾਂ ਮਨਸਾ ਜੀ ਇੱਕ ਦਿਨ ਕਹਿੰਦੇ ਆ ਗੁਰੂ ਅਮਰਦਾਸ ਜੀ ਨੂੰ, ਸਤਿਗੁਰੂ ਬਾਕੀ ਬੱਚਿਆਂ ਦਾ ਵਿਆਹ ਹੋ ਗਿਆ, ਆ ਛੋਟੀ ਪੁੱਤਰੀ ਭਾਨੀ ਜਵਾਨ ਆ, ਵਿਆਹਣ ਵਾਲੀ ਆ, ਕੋਈ ਨਾ ਕੋਈ ਕਿਸੇ ਨੂੰ ਕਹੋ, ਕੋਈ ਵਰ ਲੱਭੀਏ, ਜਿਉਂਦੇ ਜੀ ਇਹ ਵੀ ਬੱਚੀ ਵਿਆਹੀ ਜਾਏ। ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਬਿਲਕੁਲ ਬੱਚੀ ਯੋਗ ਆ ਵਿਆਹ ਕਰ ਦੇਣਾ ਹੁਣੇ ਦਾ, ਪਰ ਇਹ ਦੱਸੋ ਬਈ ਵਰ ਕਿੱਦਾਂ ਦਾ ਹੋਵੇ, ਲੜਕਾ ਕਿੱਦਾਂ ਦਾ ਹੋਵੇ। ਮਾਂ ਮਨਸਾ ਦੇਵੀ ਨੇ ਵੈਸੇ ਹੀ ਨਿਗਾਹ ਜਦੋਂ ਘੁਮਾਈ ਤੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਟੋਕਰਾ ਚੁੱਕੀ ਤੁਰੇ ਆਉਂਦੇ ਆ। ਗੁਰੂ ਰਾਮਦਾਸ ਜੀ ਵੱਲ ਵੇਖ ਕੇ ਕਹਿੰਦੇ ਆ ਮਹਾਰਾਜ, ਚਲੋ ਏਦਾਂ ਦਾ ਸੁਨੱਖਾ ਏਦਾਂ ਦਾ ਪੁੱਤ ਤੇ ਹੋਵੇ ਜਿੱਦਾਂ ਦਾ ਜੇਠਾ ਜਵਾਨ ਆ, ਭਰਵਾਂ ਸਰੀਰ ਆ, ਬੜਾ ਸੁਨੱਖਾ ਆ, ਬੜੀ ਭਾਵਨਾ ਵਾਲਾ, ਸਬਰ ਵਾਲਾ, ਸੰਤੋਖੀ ਆ, ਮਹਾਰਾਜ ਏਦਾਂ ਦਾ ਲੜਕਾ ਤੇ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਏਦਾਂ ਦਾ ਹੀ ਕਿਉਂ, ਇਹੀ ਕਿਉਂ ਨਾ ਹੋਵੇ, ਜੇਠੇ ਵਰਗਾ ਕਿਉਂ, ਬਲਕਿ ਜੇਠਾ ਹੀ ਕਿਉਂ ਨਾ ਹੋਵੇ। ਮਾਂ ਮਨਸਾ ਦੇਵੀ ਹੱਥ ਜੋੜ ਕੇ ਕਹਿੰਦੇ ਆ ਸੱਚੇ ਪਾਤਸ਼ਾਹ, ਵਿਆਹ ਉੱਥੇ ਹੀ ਹੋਣਾ ਭਾਨੀ ਦਾ ਜਿੱਥੇ ਤੁਸਾਂ ਮੋਹਰ ਲਾ ਦਿੱਤੀ, ਪਰ ਮੈਂ ਇੱਕ ਗੱਲ ਕਹਿ ਸਕਦੀ ਹਾਂ। ਮਹਾਰਾਜ ਕਹਿੰਦੇ ਦੱਸੋ। ਆਖਿਆ ਜੇਠਾ, ਇਹਦੇ ਨਾਲ ਰਿਸ਼ਤਾ ਜੋੜਨ ਲਈ ਬੜਾ ਕੁਝ ਸੋਚਣਾ ਪੈਣਾ। ਆਪ ਜੀ ਤਕਰੀਬਨ ਬਹੁਤਾ ਪਰਿਵਾਰ ਆਨੰਦ ਕਾਰਜ ਦੇ ਸਿਲਸਿਲੇ ਵਿੱਚ ਆਪਾਂ ਬੈਠੇ ਹਾਂ। ਜਦੋਂ ਅਸੀਂ ਗੁਰੂ ਦੇ ਘਰ ਨੂੰ ਪੜ੍ਹਦੇ, ਵੇਖੋ ਗੁਰੂ ਨੇ ਤੇ ਰਿਸ਼ਤਾ ਕਰਨ ਦੀ ਯੋਗਤ ਵੀ ਸਿਖਾਈ ਸਿੱਖ ਨੂੰ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ ਜੇਠਾ ਜੀ ਨਾਲ ਰਿਸ਼ਤਾ ਜੁੜ ਜਾਏ। ਮਾਂ ਮਨਸਾ ਦੇਵੀ ਨੇ 4 ਸਵਾਲ ਕਹੇ, ਕਹਿਣ ਲੱਗੇ ਪਹਿਲੀ ਬੇਨਤੀ ਮੇਰੀ ਇਹ ਆ, ਜੇਠੇ ਨੂੰ ਲੋਕੀ ਯਤੀਮ ਕਹਿੰਦੇ ਮਹਾਰਾਜ, ਇਹ ਆਪ ਪ੍ਰਸ਼ਾਦਾ ਲੰਗਰ ਚੋਂ ਛਕਦਾ ਆ, ਬੱਚੀ ਵਿਆਹਣੀ ਹੈ, ਕੱਲ ਨੂੰ ਨਾਤੇ ਰਿਸ਼ਤੇ ਜੁੜਨਗੇ, ਰਿਸ਼ਤੇਦਾਰ ਆਉਣਗੇ, ਜਿਹੜਾ ਖੁਦ ਲੰਗਰ ਵਿੱਚੋਂ ਛਕਦਾ ਆ ਇਹ ਬੱਚੀ ਨੂੰ ਕੀ ਛਕਾਏਗਾ, ਦੋਵੇਂ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਿਆ ਕਰਨਗੇ। ਮਹਾਰਾਜ ਜੇਠੇ ਕੋਲ ਘਰ ਕੋਈ ਨਹੀਂ ਹੈ, ਕੱਲ ਨੂੰ ਪਰਿਵਾਰ ਵਧੇਗਾ, ਬੱਚੇ ਹੋਣਗੇ, ਇਹਦਾ ਵੀ ਕੋਈ ਆਏਗਾ, ਸਾਡਾ ਵੀ ਕੋਈ ਜਾਏਗਾ, ਕਿੱਥੇ ਬਿਠਾਏਗਾ, ਘਰ ਕੋਈ ਨਹੀਂ ਹੈ। ਤੀਜੀ ਗੱਲ, ਮਹਾਰਾਜ ਜਦੋਂ ਦਾ ਆਇਆ ਸੱਚੀ ਤੁਸੀਂ ਦੱਸਿਓ, ਇਹਦੇ ਤਨ ਤੇ ਕੋਈ ਚੰਗਾ ਕੱਪੜਾ ਨਹੀਂ ਵੇਖਿਆ ਮੈਂ, ਆ ਇੱਕ ਦੋ ਕੱਪੜੇ ਤੁਸੀਂ ਬਣਾ ਦਿੱਤੇ ਆ, ਇੱਕ ਧੋ ਲੈਂਦਾ ਆ, ਦੂਜਾ ਪਾ ਲੈਂਦਾ, ਜਾਂ ਕੋਈ ਵੈਸੇ ਭਾਵਨਾ ਚ ਆਇਆ ਕੋਈ ਦੇ ਜਾਏ ਤਾਂ ਪਾ ਲੈਂਦਾ। ਮਹਾਰਾਜ ਵਿਆਹ ਹੁੰਦੇ ਆ, ਬੜੇ ਖਰਚੇ ਆ, ਕਿੱਥੋਂ ਲਿਆ ਕੇ ਦਏਗਾ ਕੱਪੜੇ ਪਰਿਵਾਰ ਨੂੰ, ਬੱਚਿਆਂ ਨੂੰ। ਚਲੋ ਬਾਕੀ ਛੱਡੋ ਮਹਾਰਾਜ ਸਾਰੀ ਗੱਲ, ਮੈਨੂੰ ਇਹ ਦੱਸੋ ਜੇਠੇ ਦਾ ਮਾਪਾ ਹੈ ਨਹੀਂ ਕੋਈ, ਜੇਠਾ ਜਦੋਂ ਬਰਾਤ ਲੈ ਕੇ ਆਏਗਾ, ਇਹਦੀ ਬਰਾਤੇ ਕੌਣ ਆਏਗਾ? ਮਾਂ ਬਾਪ ਕੋਈ ਨਹੀਂ ਹੈ, ਗੋਇੰਦਵਾਲ ਦੇ ਨੇੜੇ ਕੋਈ ਨਾਤਾ ਰਿਸ਼ਤਾ ਸੱਜਣ ਤਾਈ ਮਿੱਤਰ ਤਾਈ ਕੋਈ ਵੀ ਨਹੀਂ, ਇਹਦੀ ਬਰਾਤੇ ਕੌਣ ਆਏਗਾ? ਗੁਰੂ ਅਮਰਦਾਸ ਮਹਾਰਾਜ ਜਦੋਂ ਚੌਂ ਸਵਾਲਾਂ ਦਾ ਜਵਾਬ ਦਿੰਦੇ ਆ ਨਾ, ਤੇ ਬੜਾ ਬਾਕਮਾਲ ਹੈ। ਮਹਾਰਾਜ ਕਹਿੰਦੇ ਸੱਚ ਆ, ਇਹ ਲੰਗਰ ਚੋਂ ਹੀ ਛਕਦਾ ਹੈ, ਪਰ ਜਿੱਥੋਂ ਤੱਕ ਮੈਂ ਵੇਖ ਰਿਹਾ ਨਾ, ਅੱਜ ਇਹਦੇ ਕੋਲ ਛਕਣ ਨੂੰ ਬੇਸ਼ੱਕ ਕੁਝ ਨਹੀਂ ਹੈ, ਲੰਗਰ ਚੋਂ ਹੀ ਛਕਦਾ, ਪਰ ਜਿੰਨੀਆਂ ਮਿਹਰਾਂ ਗੁਰੂ ਨਾਨਕ ਸਾਹਿਬ ਨੇ ਇਹਦੇ ਤੇ ਕਰਨੀਆਂ ਨਾ, ਦੁਨੀਆਂ ਦੇ ਵਿੱਚ ਵਸਦੇ ਲੋਕ ਬੇਸ਼ੱਕ ਭੁੱਖੇ ਸੌਂ ਜਾਣ, ਪਰ ਇਹਦਾ ਘਰ ਦੁਨੀਆਂ 'ਚ ਇੱਦਾਂ ਹੋਏਗਾ, ਇਹਦੇ ਦਰ ਤੋਂ ਕੋਈ ਆਇਆ ਭੁੱਖਾ ਨਹੀਂ ਸੌਂ ਸਕਦਾ। ਤੁਸੀਂ ਕਹਿੰਦੇ ਹੋ ਇਹਦੇ ਕੋਲ ਘਰ ਹੀ ਹੈ ਨਾ, ਇਹਦਾ ਘਰ ਇੱਦਾਂ ਦਾ ਹੋਣਾ, ਇਹਦੇ ਘਰ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕੇਗਾ, ਇਹਦੇ ਘਰ ਵਿੱਚ ਰਹਿਣ ਲਈ ਲੋਕ ਤਰਸਿਆ ਕਰਨਗੇ, ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ। ਤੁਸੀਂ ਕਹਿੰਦੇ ਹੋ ਇਹਦੇ ਕੋਲ ਪਾਉਣ ਲਈ ਕੱਪੜਾ ਹੈ ਨਹੀਂ, ਸੱਚ ਤੇ ਇਹ ਆ, ਇਹਦੇ ਦਰ ਤੇ ਬਸਤਰ ਭੇਟ ਕਰਨ ਵਾਲਿਆਂ ਦੀਆਂ ਲਾਈਨਾਂ ਲੱਗਿਆ ਹੋਇਆ ਕਰਨ, ਕੀ ਰੁਮਾਲਾ ਸਾਹਿਬ ਚੰਦੋਆ ਸਾਹਿਬ ਭੇਟ ਕਰਨ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਕਰਨੀਆਂ। ਤੁਸੀਂ ਕਹਿੰਦੇ ਹੋ ਇਹਦੀ ਬਰਾਤੇ ਕੌਣ ਆਏਗਾ? ਹੋ ਸਕਦਾ ਅੱਜ ਇਹਦੇ ਮਾਪੇ ਹੈ ਨਹੀਂ, ਇਹਦੀ ਬਰਾਤੇ ਹੋ ਸਕਦਾ ਕੋਈ ਮਿੱਤਰ ਦੋਸਤ ਸੱਜਣ ਰਿਸ਼ਤੇਦਾਰ ਨਾ ਆਵੇ, ਪਰ ਇਹ ਗੱਲ ਜ਼ਰੂਰ ਹੈ ਜਦੋਂ ਮੇਰੀ ਕੌਮ ਦੇ ਬੱਚਿਆਂ ਦੇ ਵਿਆਹ ਹੋਇਆ ਕਰਨਗੇ ਨਾ, ਜਿੱਦਾਂ ਆਪਾਂ ਅੱਜ ਬੈਠੇ ਹਾਂ, ਜਦੋਂ ਸਿੱਖ ਕੌਮ ਦੇ ਬੱਚਿਆਂ ਦੇ ਵਿਆਹ ਹੋਇਆ ਕਰਨਗੇ, ਹੋ ਸਕਦਾ ਗੁਰੂ ਕੇ ਕੀਰਤਨੀਏ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਾ ਪੜ੍ਹਨ। ਇਹ ਜ਼ਰੂਰੀ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਨਾ ਹੀ ਪੜ੍ਹਨਾ, ਮੌਜ ਆ, ਭਾਵਨਾ ਆ। ਹੋ ਸਕਦਾ ਕੋਈ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਦੀ ਬਾਣੀ ਨਾ ਪੜ੍ਹੇ, ਪਰ ਸਿੱਖ ਦਾ ਐਸਾ ਵਿਆਹ ਕਦੀ ਨਹੀਂ ਹੋਣਾ ਜਿਹਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਵਿੱਚ ਹਾਜ਼ਰ ਨਾ ਹੋ। ਗੁਰੂ ਰਾਮਦਾਸ ਜੀ ਦੀਆਂ ਉਚਾਰੀਆਂ ਹੋਈਆਂ ਚਾਰ ਲਾਵਾਂ ਦਾ ਪਾਠ ਹੋਏਗਾ ਪਿਆਰਿਓ, ਤੇ ਆਨੰਦ ਕਾਰਜ ਸੰਪੰਨ ਹੁੰਦਾ, ਨਹੀਂ ਤੇ ਨਹੀਂ ਹੋ ਸਕਣਾ। ਇਹ ਬਖਸ਼ਿਸ਼ ਹੈ ਜਦੋਂ ਸਤਿਗੁਰੂ ਝੋਲੀ ਭਰ ਦਿੰਦੇ ਆ। ਅੱਜ ਅਸੀਂ ਸਾਰੇ ਆਨੰਦ ਕਾਰਜ ਦੀ ਮਰਿਆਦਾ ਦੇ ਵਿੱਚ ਜੁੜ ਬੈਠੇ ਹਾਂ, ਤਕਰੀਬਨ ਗੁਰਮੁਖ ਪਿਆਰੇ ਪਹੁੰਚ ਚੁੱਕੇ ਆ। ਮੈਂ 5-7 ਮਿੰਟ ਦੇ ਵਿੱਚ ਹੀ ਸਮਾਪਤੀ ਦੇ ਬੋਲ ਕਹਿ ਦਿਆਂ। ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਚਲਾਈ ਹੋਈ ਇਹ ਮਰਿਆਦਾ ਜਿਹਨੂੰ ਰੱਬੀ ਬਾਣੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲਾਂ ਨੇ ਗ੍ਰਿਸਤ ਧਰਮ ਆਖਿਆ। ਦੁਨੀਆਂ ਤੇ ਪਿਆਰੇ ਉਹ ਜਿੰਨੇ ਧਾਰਮਿਕ ਲੋਕ ਆਏ, ਰਿਸ਼ੀ ਮੁਨੀ ਰਹਿਬਰ ਆਏ, ਉਹਨਾਂ ਸਭ ਤੋਂ ਵੱਡੀ ਗੱਲ ਪਹਿਲਾਂ ਇਹ ਆਖੀ ਜੀ ਵੀ ਜਿਹੜਾ ਗ੍ਰਿਸਤ ਧਰਮ ਆ, ਪਰਿਵਾਰ ਆ, ਇਹਦੇ ਵਿੱਚ ਹੁੰਦਿਆਂ ਇਹਦੇ ਵਿੱਚ ਰਹਿੰਦਿਆਂ ਬੰਦਾ ਪਰਮਾਤਮਾ ਦੇ ਚਰਨਾਂ ਦੇ ਨਾਲ ਕਦੇ ਜੋੜ ਹੀ ਨਹੀਂ ਸਕਦਾ। ਪਰ ਜਦੋਂ ਗੁਰੂ ਰਾਮਦਾਸ ਜੀ ਦੀਆਂ ਉਚਾਰੀਆਂ ਲਾਵਾਂ ਪੜ੍ਹਦੇ ਹਾਂ ਅਸੀਂ, ਉਦੋਂ ਬਚਨ ਇਹ ਕੀਤਾ ਕਿ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਿਰੜ ਆਇਆ ਬਲਰਾਮ ਜੀ। ਪਰਵਿਰਤੀ ਕਰਮ ਕੀ ਹੈ? ਸੰਸਾਰ ਵਿੱਚ ਰਹਿੰਦਿਆਂ ਪਰਵਿਰਤ ਹੋਣਾ, ਨਿਰੰਕਾਰ ਨਾਲ ਜੁੜਨਾ। ਲਾਮ ਦਾ ਆਖਰੀ ਅਰਥ ਕੀ ਹੁੰਦਾ ਹੈ? ਇੱਕ ਰੱਸੀ ਦਾ ਨਾਂ ਆ ਲਾਮ। ਅਸਲ ਚ ਲਾਮ ਉਹਨੂੰ ਕਿਹਾ ਜਾਂਦਾ ਜਿਹੜੀ ਦੋ ਪਾਸਿਆਂ ਤੋਂ ਬੱਝੀ ਹੋਵੇ। ਘਰਾਂ ਵਿੱਚ ਕੱਪੜੇ ਫੋਲਣ ਲਈ ਤਾਰ ਬੰਨੀ ਜਾਂਦੀ, ਰੱਸੀ ਬੰਨੀ ਜਾਂਦੀ, ਅਸਲ ਚ ਉਹ ਲਾਮ ਆ ਜਿਹੜੀ ਦੋ ਪਾਸਿਆਂ ਤੋਂ ਬੱਝੀ ਆ। ਇੱਕ ਪਾਸਿਓਂ ਸੰਸਾਰ ਦੇ ਨਾਲ ਇਹ ਰਿਸ਼ਤਾ ਜੁੜਿਆ ਤੇ ਇੱਕ ਪਾਸਿਓਂ ਨਿਰੰਕਾਰ ਨਾਲ ਜੁੜਿਆ। ਹੋਰ ਅਰਜ਼ ਕਰਾਂ, ਗੱਲ ਪਕੜ ਚ ਆਏ। ਦੁਨੀਆਂ ਦੇ ਧਰਮਾਂ ਦੇ ਵਿੱਚੋਂ ਸਿਰਫ ਇੱਕੋ ਹੀ ਧਰਮ ਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਿਆਰਿਓ। ਜਿੱਥੇ ਇਸ ਰਿਸ਼ਤੇ ਦੀ ਜਦੋਂ ਕਾਇਮ ਜਦੋਂ ਨੀਂਹ ਰੱਖੀ ਜਾਣੀ ਨਾ, ਇਹਦੇ ਵਿੱਚ ਕਿਸੇ ਬੰਦੇ ਦੀ ਗਵਾਹੀ ਨਹੀਂ ਹੈ, ਕਿਸੇ ਬੰਦੇ ਦੀ ਨਹੀਂ। ਇਹਦੇ ਵਿੱਚ ਜਦੋਂ ਰਿਸ਼ਤੇ ਦੀ ਗੱਲ ਚੱਲਣੀ ਆ ਤੇ ਸ਼ਬਦ ਆਏਗਾ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੇ ਪਿਆ। ਸੰਜੋਗ, ਇਹ ਸੰਜੋਗ ਮਾਲਕ ਦੇ ਸਾਜੇ ਆ, ਬਣਾਏ ਆ, ਬਿਧ ਨੇ ਰਚੇ ਆ। ਦੂਸਰੀ ਨਾਲ ਅਰਜ਼ ਹੈ, ਜਿੰਨੇ ਧਰਮ ਆ, ਮੈਂ ਬੜਾ ਸ਼ੋਰਟ ਚ ਕਹਿ ਦਿਆਂ, ਇਸਲਾਮ ਦੇ ਵਿੱਚ ਜਦੋਂ ਨਿਕਾਹ ਹੁੰਦਾ ਪਹਿਲੀ ਗੱਲ ਮੌਲਵੀ ਇਹ ਕਹਿੰਦਾ ਵੀ ਗਵਾਹ ਲਿਆਓ, ਆਪਣੇ ਬੱਚੀ ਦੇ ਪਰਿਵਾਰ ਵੱਲੋਂ ਗਵਾਹ ਆ, ਬੱਚੇ ਦੇ ਪਰਿਵਾਰ ਵੱਲੋਂ ਗਵਾਹ ਆ, ਸ਼ਿਆਂ ਦੀ ਹਜ਼ੂਰੀ ਵਿੱਚ ਸਾਈਨ ਹੋਣਗੇ, ਕਿਹਾ ਜਾਏਗਾ। ਉਹ ਕਹਿਣ ਲੱਗੇ ਨਿਕਾਹ ਹੋ ਗਿਆ, ਗਵਾਹੀ ਦੇ ਦਿੱਤੀ। ਇਸਲਾਮ ਦੇ ਵਿੱਚ ਗਵਾਹੀ ਹੈ, ਇਵੇਂ ਈਸਾਈਅਤ ਦੇ ਵਿੱਚ ਫਾਦਰ ਦੀ ਗਵਾਹੀ ਹੈ, ਹਿੰਦੂਇਜ਼ਮ ਦੇ ਵਿੱਚ ਅਗਨੀ ਦੇ ਫੇਰੇ ਆ, ਅਗਨੀ ਜਿਹੜੀ ਉਹ ਮੰਨੀ ਜਾਂਦੀ ਦੇਵੀ ਦੇਵਤਿਆਂ ਦੀ ਜ਼ੁਬਾਨ, ਉਹਦੀ ਗਵਾਹੀ ਹੈ। ਮਾਲਕ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਿਆਰੇ ਉਹ ਸ਼ਬਦ ਦੀ ਗਵਾਹੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਪਰਕਰਮਾ ਹੋਣੀਆਂ ਆ, ਬੰਦੇ ਦੀ ਗਵਾਹੀ ਨਹੀਂ, ਇੱਥੇ ਸ਼ਬਦ ਦੀ ਗਵਾਹੀ ਹੈ। ਜਿਵੇਂ ਸਾਡਾ ਸਤਿਗੁਰੂ ਜੁਗੋ ਜੋਗੇ ਅਟਾਲਿਆ, ਅਰਦਾਸ ਕਰਿਓ ਗੁਰੂ ਦੇ ਚਰਨਾਂ ਚੋਂ ਮਿਲੇ ਹੋਏ ਰਿਸ਼ਤੇ ਵੀ ਜੁਗਾਂ ਜੁਗਾਂ ਤੱਕ ਨਿਭ ਜਾਵਣ, ਮਾਲਕ ਮਿਹਰ ਕਰੇ, ਆਨੰਦ ਕਾਰਜ ਦੀ ਮਰਿਆਦਾ ਆਰੰਭ ਹੋਏਗੀ। ਭਾਈ ਸਾਹਿਬ ਭਾਈ ਸਵਰਨਜੀਤ ਸਿੰਘ ਜੀ ਪਟਿਆਲੇ ਵਾਲੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕਰਨਗੇ। ਦਸਰੇ ਕੋਲੋਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।